SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 24 ਅਕਤੂਬਰ 2025 ਦਿਨ ਸ਼ੁੱਕਰਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਕਾਨੂੰਨੀ ਮਾਹਿਰਾਂ, ਇੰਜੀਨੀਅਰਸ, ਜਨਤਕ ਰਿਹਾਇਸ਼ੀ ਨਿਵਾਸੀਆਂ ਅਤੇ ਹੋਰਾਂ ਨੇ ਵਿਕਟੋਰੀਆ ਸਰਕਾਰ ਦੀ ਮੈਲਬਨ ਦੇ ਸਾਰੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਉਣ ਦੀ ਯੋਜਨਾ ਦੀ ਆਲੋਚਨਾ ਕੀਤੀ ਹੈ। ਇਸ ਦੇ ਨਾਲ 10,000 ਤੋਂ ਵੱਧ ਵਸਨੀਕਾਂ ਨੂੰ ਮੁੜ ਵਸਾਉਣ ਦੀ ਲੋੜ ਪਵੇਗੀ, ਜਦੋਂ ਕਿ ਵਿਕਟੋਰੀਆ ਦੇ ਵਿੱਚ ਜਨਤਕ ਰਿਹਾਇਸ਼ ਲਈ ਤਰਜੀਹੀ ਉਡੀਕ ਸੂਚੀ ਤੇ ਇਸ ਸਮੇਂ 60,000 ਤੋਂ ਵੱਧ ਲੋਕ ਨੇ। ਰਾਜ ਸਰਕਾਰ ਦਾ ਕਹਿਣਾ ਹੈ ਕਿ ਇਹ ਇਮਾਰਤਾਂ ਹੁਣ ਰਹਿਣ ਲਈ ਉਚਿਤ ਨਹੀਂ ਨੇ। ਹਾਲਾਂਕਿ ਆਰਕੀਟੈਕਟ ਅਤੇ ਇੰਜੀਨੀਅਰਸ ਵੱਲੋਂ ਜਾਰੀ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ ਇਨ੍ਹਾਂ ਟਾਵਰਾਂ ਦੀ ਮੁਰੰਮਤ ਅਤੇ ਅਪਗ੍ਰੇਡ ਕਰਨਾ ਹੋਰ ਸਸਤਾ ਅਤੇ ਵਾਤਾਵਰਨ ਅਨੁਕੂਲ ਵਿਕਲਪ ਹੋ ਸਕਦਾ ਹੈ। ਨਿਊ ਸਾਊਥ ਵੇਲ ਸਰਕਾਰ ਨੇ ਆਉਣ ਵਾਲੇ ਵਿਅਸਤ ਖਰੀਦਦਾਰੀ ਸੀਜ਼ਨ ਤੋਂ ਪਹਿਲਾਂ ਰਿਟੇਲ ਅਪਰਾਧਾਂ ਖਿਲਾਫ਼ ਇੱਕ ਨਵੀਂ ਰਣਨੀਤੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜੋ ਲੋਕ ਵਾਰ ਵਾਰ ਰਿਟੇਲ ਸਟਾਫ ਦੇ ਨਾਲ ਬਦਸਲੂਕੀ ਜਾਂ ਹਿੰਸਕ ਵਿਵਹਾਰ ਕਰਨਗੇ, ਉਹਨਾਂ ਨੂੰ ਸਟੋਰਾਂ ਵਿੱਚ ਵਾਪਸ ਆਉਣ ਤੋਂ ਰੋਕਿਆ ਜਾਵੇਗਾ। ਜਦਕਿ ਗਾਹਕ ਵੀ ਰਿਟੇਲ ਹੱਬਾਂ ਤੇ ਵਧੇਰੇ ਪੁਲਿਸ ਅਧਿਕਾਰੀਆਂ ਨੂੰ ਦੇਖਣ ਦੀ ਉਮੀਦ ਕਰ ਸਕਦੇ ਨੇ, ਜੋ ਚਾਕੂਆਂ ਦੀ ਜਾਂਚ ਅਤੇ ਹੋਰ ਉੱਚ ਪੱਧਰ ਦੀਆਂ ਸੁਰੱਖਿਆ ਕਾਰਵਾਈਆਂ ਕਰਦੇ ਨਜ਼ਰ ਆਉਣਗੇ। ਇਸ ਯੋਜਨਾ ਦਾ ਸਵਾਗਤ ਕੀਤਾ ਗਿਆ ਹੈ ਕਿਉਂਕਿ ਕਰਮਚਾਰੀ ਆਪਣੀਆਂ ਸ਼ਿਫਟਾਂ ਦੌਰਾਨ ਅਜੇ ਵੀ ਡਰਾਉਣ, ਧਮਕਾਉਣ ਅਤੇ ਹਿੰਸਾ ਦਾ ਸਾਹਮਣਾ ਕਰ ਰਹੇ ਨੇ। ਅਗਸਤ ਦੇ ਵਿੱਚ 9 ਉਪ ਸੈਕਟਰਾਂ ਦੇ ਵਿੱਚ 10,000 ਤੋਂ ਵੱਧ ਰਿਟੇਲ ਵਰਕਰਾਂ ਦੇ ਇੱਕ ਰਾਸ਼ਟਰੀ ਸਰਵੇਖਣ ਨੇ ਦਿਖਾਇਆ ਕਿ ਲਗਭਗ 10 ਦੇ ਵਿੱਚੋਂ 8 ਵਰਕਰ ਮਨੋਵਿਗਿਆਨਕ ਖਤਰਿਆਂ ਦੇ ਨਾਲ ਉੱਚ ਜੋਖਮ ਵਿੱਚ ਹਨ। ਐਲਿਸ ਸਪ੍ਰਿੰਗਸ ਦੀ ਇੱਕ ਸੁਪਰਮਾਰਕੀਟ ਦੇ ਵਿੱਚ 2 ਸਾਦੇ ਕੱਪੜਿਆਂ ਵਾਲੇ ਪੁਲਿਸ ਅਧਿਕਾਰੀਆਂ ਵੱਲੋਂ ਕਾਬੂ ਕੀਤੇ ਜਾਣ ਤੋਂ ਬਾਅਦ ਮਰਨ ਵਾਲੇ ਇੱਕ ਆਦਿਵਾਸੀ ਵਿਅਕਤੀ ਦੇ ਪਰਿਵਾਰ ਨੇ ਉਸ ਦੀ ਮੌਤ ਬਾਰੇ ਵਧੇਰੇ ਪਾਰਦਰਸ਼ਤਾ ਦੀ ਮੰਗ ਨੂੰ ਫਿਰ ਤੋਂ ਤੇਜ਼ ਕਰ ਦਿੱਤਾ ਹੈ। 24 ਸਾਲ ਦੇ ਅਪਾਹਜ ਵਾਰਲ ਪੀਰੀ ਵਿਅਕਤੀ ਕੁਮਨਜਾਈ ਵਾਈਟ ਦੀ ਮੌਤ ਨੇ ਮਈ ਦੇ ਵਿੱਚ ਰਾਸ਼ਟਰ ਵਿਆਪੀ ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਸੀ। ਕੱਲ ਯਾਨੀ 23 ਅਕਤੂਬਰ ਦੀ ਸੁਣਵਾਈ ਦੌਰਾਨ ਨਾਰਦਰਨ ਟੈਰੀਟਰੀ ਦੇ ਕੋਰਨਰ ਨੇ ਖੁਲਾਸਾ ਕੀਤਾ ਕਿ ਉਸ ਨੂੰ ਕੇਸ ਨਾਲ ਜੁੜੇ ਹੋਏ ਸਬੂਤਾਂ ਦਾ ਸੰਖੇਪ ਪ੍ਰਾਪਤ ਨਹੀਂ ਹੋਇਆ ਹੈ। ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਅਜੇ ਵੀ ਇਹ ਤੈਅ ਕਰ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਅਪਰਾਧਕ ਦੋਸ਼ ਲਗਾਏ ਜਾਣ ਜਾਂ ਨਹੀਂ, ਅਤੇ ਉਹਨਾਂ ਨੇ SBS ਨੂੰ ਦੱਸਿਆ ਕਿ ਪੁਲਿਸ ਤੋਂ ਹੋਰ ਵਾਧੂ ਸਮੱਗਰੀ ਮੰਗੀ ਗਈ ਹੈ ਤਾਂ ਜੋ ਉਸ ਦੀ ਜਾਂਚ ਕੀਤੀ ਜਾ ਸਕੇ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਗੱਲਬਾਤ ਅੱਗੇ ਵਧਣ ਜਾਂ ਨਾ ਵਧਣ ਬਾਰੇ ਅਨਿਸ਼ਚਿਤਤਾ ਤੋਂ ਬਾਅਦ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਨੇਤਾਵਾਂ ਵਿਚਕਾਰ ਦੁਵੱਲੀ ਮੀਟਿੰਗ ਦੀ ਪੁਸ਼ਟੀ ਹੋ ਗਈ ਹੈ। ਚੀਨ ਦੀ ਸਰਕਾਰ ਵੱਲੋਂ ਦੁਰਲੱਭ ਧਰਤੀ ਦੇ ਖਣਿਜਾਂ ਦੇ ਦਰਿਆ ਤੇ ਨਾਟਕੀ ਢੰਗ ਨਾਲ ਪਾਬੰਦੀਆਂ ਵਧਾਉਣ ਤੋਂ ਬਾਅਦ ਦੋਵਾਂ ਸ਼ਕਤੀਆਂ ਵਿਚਕਾਰ ਵਪਾਰਕ ਤਣਾਅ ਵਿੱਚ ਵਾਧਾ ਹੋਇਆ ਹੈ। ਰਾਸ਼ਟਰਪਤੀ ਟਰੰਪ ਨੇ ਤੁਰੰਤ ਹੀ ਟੈਰਿਫ ਅਤੇ ਹੋਰ ਕਦਮਾਂ ਨਾਲ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਚੀਨ ਦੇ ਨਾਲ ਵਪਾਰਕ ਸਮਝੌਤੇ ਦੀ ਸੰਭਾਵਨਾ ਤੇ ਆਸ ਪ੍ਰਗਟ ਕੀਤੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਕਿਹਾ ਕਿ ਸ੍ਰੀ ਟਰੰਪ ਅੱਜ ਰਾਤ ਮਲੇਸ਼ੀਆ ਦੇ ਦੌਰੇ ਤੇ ਜਾ ਰਹੇ ਨੇ। ਉਹ ਜਾਪਾਨ ਅਤੇ ਦੱਖਣੀ ਕੋਰੀਆ ਦਾ ਵੀ ਦੌਰਾ ਕਰਨਗੇ, ਜਿੱਥੇ ਉਹ ਏਸ਼ੀਆ ਪੈਸੀਫਿਕ ਆਰਥਿਕ ਸਹਿਯੋਗ CEO ਸੰਮੇਲਨ ਨੂੰ ਸੰਬੋਧਨ ਕਰਨ ਤੋਂ ਬਾਅਦ ਵੀਰਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨਗੇ। ਅਤੇ ਆਖਰੀ ਖਬਰ ਭਾਰਤ ਤੋਂ। ਕੇਂਦਰੀ ਜਾਂਚ ਬਿਊਰੋ ਯਾਨੀ ਕਿ CBI ਨੇ ਕੱਲ ਪੰਜਾਬ ਦੇ ਮੁਅੱਤਲ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਯਾਨੀ ਕਿ DIG ਹਰਚਰਨ ਸਿੰਘ ਭੁੱਲਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੀ ਦੂਜੇ ਗੇੜ ਦੀ ਤਲਾਸ਼ੀ ਲਈ, ਜਿਸ ਦੇ ਵਿੱਚ ਨਕਦੀ ਅਤੇ ਕੀਮਤੀ ਸਮਾਨ ਜ਼ਬਤ ਕੀਤਾ ਗਿਆ। ਭੁੱਲਰ ਨੂੰ ਪਿਛਲੇ ਹਫ਼ਤੇ ਰਿਸ਼ਵਤ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ CBI ਨੇ ਉਨ੍ਹਾਂ ਦੇ ਘਰ ਤੋਂ 7.5 ਕਰੋੜ ਰੁਪਏ ਨਕਦ, ਕੁਝ ਜਾਇਦਾਦ ਦੇ ਦਸਤਾਵੇਜ਼, ਮਹਿੰਗੀਆਂ ਘੜੀਆਂ ਅਤੇ ਸ਼ਰਾਬ ਬਰਾਮਦ ਕੀਤੀ ਸੀ। ਇਸ ਤੋਂ ਇਲਾਵਾ ਇੱਕ ਬੈਂਕ ਲੌਕਰ ਤੋਂ ਕੁਝ ਜ਼ਮੀਨੀ ਦਸਤਾਵੇਜ਼ ਅਤੇ ਸੋਨਾ ਬਰਾਮਦ ਵੀ ਕੀਤਾ ਗਿਆ ਸੀ। ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ। ਹੋਰ ਖਬਰਾਂ ਅਤੇ ਜਾਣਕਾਰੀ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।